ਗੁਰੂ ਪਿਆਰੀ ਸਾਧ ਸੰਗਤ ਜੀਓ, ਦੁਨੀਆਂ ਵਿੱਚ ਵਿਚਰਦੇ ਹੋਏ ਹਰ ਇਨਸਾਨ ਆਪੋ ਆਪਣਾ ਨਿੱਜੀ ਧਰਮ ਧਾਰਨ ਕਰਦਾ ਹੈ। ਜਿਸ ਅਨੁਸਾਰ ਆਪਣੇ ਇਸ਼ਟ ਦੀ ਆਰਾਧਨਾ ਜਾਂ ਪਾਠ ਪੂਜਾ ਕਰਦਾ ਹੈ, ਇਹ ਬਾਰਮੁਖੀ ਧਰਮ ਜੀਵ ਦੇ ਖਿਆਲਾਂ, ਉਹਦੇ ਨਿਸ਼ਚਿਆਂ, ਉਹਦੀ ਸ਼ਰਧਾ ਭਾਵਨੀ, ਉਹਦੇ ਅੰਤਸ਼ਕਰਨ ਦੀ ਰੰਗਤ ਤੇ ਆਲੇ ਦੁਆਲੇ ਦੇ ਵਾਤਾਵਰਣ ਅਨੁਸਾਰ ਅੱਡ ਅੱਡ ਜਾਂ ਬਦਲਦੇ ਰਹਿੰਦੇ ਹਨ। ਲੇਕਿਨ ਗੁਰਬਾਣੀ ਜਿਸ ਸਰਬੱਗ ਵਿਸ਼ਵ ਧਰਮ ਯੂਨੀਵਰਸਲ ਰਿਲੀਜਨ ਦੀ ਗੱਲ ਕਰਦੀ ਹੈ, ਉਹ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਸਦਾ ਰਵ ਰਿਹਾ ਭਰਪੂਰ ਹੈ, ਸਦਾ ਇੱਕ ਸਾਰ ਹੈ। ਇਹ ਸਰਬੱਗ ਇਲਾਹੀ ਵਿਸ਼ਵ ਧਰਮ ਕੀ ਹੈ, ਕਿਵੇਂ ਅਸੀਂ ਇਸ ਤੋਂ ਬੇਮੁਖ ਹੁੰਦੇ ਹਾਂ ਤੇ ਕਿਵੇਂ ਇਸ ਆਤਮਿਕ ਧਰਮ ਨਾਲ ਮੁੜ ਇੱਕ ਸੁਰ ਹੋਇਆ ਜਾ ਸਕਦਾ ਹੈ, ਇਸ ਦੀ ਸੋਝੀ ਗੁਰਮੁਖ ਪਿਆਰੇ ਵਾਹੁ ਜੀ ਹੋਰਾਂ ਨੇ ਆਪ ਇਸ ਸਰਬੱਗ ਇਲਾਹੀ ਧਰਮ ਦੇ ਮੁਜੱਸਮ ਬਣ ਕੇ ਇਸ ਦੀ ਸੋਝੀ ਗੁਰਬਾਣੀ ਵਿਚਾਰ ਦੇ ਇਹਨਾਂ ਲੇਖਾਂ ਰਾਹੀਂ ਸਾਨੂੰ ਦਿੱਤੀ ਹੈ। ਧਰਮ ਜਾਂ ਮਜ਼ਹਬ ਭਾਗ ਚੌਥਾ। ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਬਾਸ, ਉਰਦ ਤਪ ਅੰਦਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਵਿਖਾਣੇ, ਉਰਦ ਧਿਆਨ ਲਿਵ ਲਾਗਾ, ਮਾਤ ਗਰਭ ਮੈਂ ਆਪਣ ਸਿਮਰਨ ਦੇ, ਤੈ ਤੁਮ ਰਾਖਨ ਹਾਰੇ। ਉੱਪਰਲੇ ਗੁਰਬਾਣੀ ਦੇ ਫੁਰਮਾਨ ਅਨੁਸਾਰ ਜੀਵ ਮਾਂ ਦੇ ਪੇਟ ਵਿੱਚ ਕੁਹੱਥੜੇ ਥਾਂ ਉਲਟਾ ਲਟਕਿਆ ਰਹਿੰਦਾ ਹੈ। ਆਪਣੇ ਪਿਛਲੇ ਕਰਮਾਂ ਦਾ ਪਛਤਾਪ ਕਰਦਿਆਂ ਉਹ ਆਪਣੇ ਅਕਾਲ ਪੁਰਖ ਅੱਗੇ ਅਣਜਾਣੇ ਸਹਿਜ ਸੁਭਾਏ ਅਰਦਾਸ ਕਰਦਾ ਹੈ। ਇਸ ਤਰ੍ਹਾਂ ਜੀਵ ਸਿਮਰਨ ਕਰਦਾ ਹੋਇਆ ਪ੍ਰਭੂ ਚਰਨਾਂ ਵਿੱਚ ਲਿਵਲੀਨ ਰਹਿੰਦਾ ਹੈ। ਗਰਭ ਦੀ ਅਗਨੀ ਤੋਂ ਇਸ ਤਰ੍ਹਾਂ ਉਹ ਬਚਿਆ ਰਹਿੰਦਾ ਹੈ। ਜਦ ਜੀਵ ਦਾ ਜਨਮ ਹੁੰਦਾ ਹੈ ਤਾਂ ਲਿਵ ਟੁੱਟ ਜਾਣ ਕਾਰਨ ਉਸ ਉੱਤੇ ਇਸ ਮਾਇਕੀ ਮੰਡਲ ਦੀਆਂ ਮਲੀਨ ਕਿਰਨਾਂ ਤੇ ਵਾਤਾਵਰਣ ਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਜਿਉਂ ਜਿਉਂ ਮਾਇਕੀ ਪ੍ਰਭਾਵ ਦਾ ਅਸਰ ਵੱਧਦਾ ਜਾਂਦਾ ਹੈ, ਤਿਉਂ ਤਿਉਂ ਉਹ ਹੋਰ ਵੀ ਸਿਆਣਾ ਹੁੰਦਾ ਜਾਂਦਾ ਹੈ, ਉਹਦੇ ਮਨ ਵਿੱਚ ਹਉਮੈ ਪ੍ਰਬਲ ਹੁੰਦੀ ਜਾਂਦੀ ਹੈ। ਗੁਰਬਾਣੀ ਵਿੱਚ ਇਸ ਸੱਚਾਈ ਨੂੰ ਇਉਂ ਦਰਸਾਇਆ ਗਿਆ ਹੈ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੇ, ਮੋਹ ਉਪਜੇ ਭਾਉ ਦੂਜਾ ਲਾਇਆ। ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ, ਜੋਨ ਛਾੜ ਜੋ ਜਗ ਮੈਂ ਆਇਓ, ਲਾਗਤ ਪਵਨ ਖਸਮ ਵਿਸਰਾਇਓ। ਇਸ ਮਾਇਕੀ ਭਰਮ ਭੁਲਾਵੇ ਵਿੱਚੋਂ ਉਪਜੀ ਮੈਂ ਮੇਰੀ ਦੇ ਵਾਤਾਵਰਣ ਵਿੱਚ ਜੀਵ ਜਿਉਂ ਜਿਉਂ ਗਲਤਾਨ ਹੁੰਦਾ ਜਾਂਦਾ ਹੈ, ਤਿਉਂ ਤਿਉਂ ਉਹਦੇ ਧੁਰੋਂ ਅੰਤਰ ਆਤਮੇ ਨਾਲ ਲਿਖੀ ਹੋਈ ਪ੍ਰੀਤ ਡੋਰੀ ਦੀ ਖਿੱਚ ਗ੍ਰੈਵਿਟੀ ਉਹ ਘਟਦੀ ਜਾਂਦੀ ਹੈ, ਜਿਸ ਨੂੰ ਕਿ ਉਹ ਮਾਤ ਗਰਭ ਵਿੱਚ ਮਾਣ ਕੇ ਆਇਆ ਸੀ, ਉਹ ਘਟਦੀ ਜਾਂਦੀ ਹੈ ਅਤੇ ਉਹ ਆਪਣੇ ਕੇਂਦਰ ਅਕਾਲ ਪੁਰਖ ਦੀਆਂ ਦਾਤਾਂ ਤੇ ਦੈਵੀ ਗੁਣਾਂ ਤੋਂ ਵਾਂਝਾ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਉਹ ਆਪਣੇ ਨਾਲ ਲਿਖੇ ਹੁਕਮ ਰੂਪੀ ਧਰਮ ਤੋਂ ਅਣਜਾਣ ਹੋ ਜਾਂਦਾ ਹੈ ਤੇ ਰੱਬੀਅਤ ਤੋਂ ਬੇਮੁਖ ਤੇ ਮੁਨਕਰ ਹੋ ਜਾਂਦਾ ਹੈ। ਇੱਥੇ ਇੱਕ ਨੁਕਤਾ ਸਮਝਣਾ ਜ਼ਰੂਰੀ ਹੈ ਕਿ ਜੋ ਵੀ ਜੀਵ ਸੰਸਾਰ ਵਿੱਚ ਆਉਂਦਾ ਹੈ ਉਹ ਭਾਵੇਂ ਕਿਸੇ ਧਰਮ ਦਾ ਹੋਵੇ, ਕਿਸੇ ਦੇਸ਼ ਦਾ ਹੋਵੇ, ਕਿਸੇ ਨਸਲ ਦਾ ਹੋਵੇ, ਉਹ ਮਾਤਾ ਦੇ ਗਰਭ ਵਿੱਚ ਪ੍ਰੇਮ ਲਿਵ ਦਾ ਅਟੁੱਟ ਰਸ ਜ਼ਰੂਰ ਮਾਣ ਕੇ ਆਉਂਦਾ ਹੈ। ਇਹ ਪ੍ਰੇਮ ਅਨੁਭਵ ਹਮੇਸ਼ਾ ਬੱਚੇ ਦੇ ਅੰਤਰ ਆਤਮੇ ਇੱਕ ਬੀਜ ਰੂਪ ਵਿੱਚ ਪਿਆ ਰਹਿੰਦਾ ਹੈ। ਇਸ ਪ੍ਰੇਮ ਲਿਵ ਦਾ ਪ੍ਰਭਾਵ ਅਸੀਂ ਬੱਚੇ ਦੇ ਖਿੜੇ ਹੋਏ ਚਿਹਰੇ ਤੇ ਉਹਦੇ ਮਾਸੂਮੀਅਤ ਭਰੇ ਸੁਭਾਅ ਵਿੱਚੋਂ ਦੇਖ ਸਕਦੇ ਹਾਂ। ਸਾਰੇ ਹੀ ਬੱਚੇ ਵੇਖਣ ਵਿੱਚ ਪਿਆਰੇ ਲੱਗਦੇ ਹਨ। ਦੇਖਣ ਵਿੱਚ ਆਇਆ ਹੈ ਕਿ ਬਹੁਤ ਛੋਟਾ ਜਿਹਾ ਬੱਚਾ ਵੀ ਪ੍ਰੇਮ ਨੂੰ ਮਹਿਸੂਸ ਕਰਦਾ ਹੈ ਅਤੇ ਜਵਾਬ ਵਿੱਚ ਰਿਸਪੌਂਸ ਦਿੰਦਾ ਹੈ। ਮੁਸਕਰਾ ਕੇ ਉਸ ਵੱਲ ਤੱਕੋ ਤਾਂ ਉਹ ਵੀ ਅੱਗੋਂ ਮੁਸਕਰਾਉਂਦਾ ਹੈ। ਪਿਛਲੇ ਜਨਮ ਦੀ ਕਮਾਈ ਅਨੁਸਾਰ ਹਰ ਇੱਕ ਬੱਚੇ ਦਾ ਬਚਪਨ ਵਿੱਚ ਅਲੱਗ ਅਲੱਗ ਸੁਭਾਅ ਹੁੰਦਾ ਹੈ। ਕਈ ਤਾਂ ਬਾਬਾ ਬੁੱਢਾ ਜੀ ਵਾਂਗੂ ਬਚਪਨ ਵਿੱਚ ਆਤਮਿਕ ਪੱਧਰ ਦੀਆਂ ਗੱਲਾਂ ਕਰਨ ਲੱਗ ਪੈਂਦੇ ਹਨ। ਭੱਟ ਵਿਦਵਾਨਾਂ ਨੇ ਗੁਰੂ ਅਰਜਨ ਦੇਵ ਜੀ ਪ੍ਰਤੀ ਤਾਂ ਇੱਥੋਂ ਤੱਕ ਕਹਿ ਦਿੱਤਾ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਬੱਚਾ ਰੱਬ ਦੇ ਬਹੁਤ ਨਜ਼ਦੀਕ ਹੈ। ਪਰ ਜੇ ਬੱਚੇ ਨੂੰ ਠੀਕ ਆਤਮਿਕ ਮਾਹੌਲ ਨਾ ਮਿਲੇ ਤਾਂ ਮਾਇਆ ਦੇ ਪ੍ਰਭਾਵ ਵਿੱਚ ਉਹਦੀ ਇਹ ਇਲਾਹੀ ਬਖਸ਼ਿਸ਼ ਹੌਲੀ ਹੌਲੀ ਗਵਾਚ ਜਾਂਦੀ ਹੈ। ਦੂਜੇ ਪਾਸੇ ਜੇ ਬੱਚੇ ਨੂੰ ਕਿਤੇ ਆਤਮਿਕ ਮਾਹੌਲ ਰੂਪੀ ਵੱਤਰ ਧਰਤੀ ਮਿਲ ਜਾਏ ਤਾਂ ਜਿਵੇਂ ਬੀਜ ਵੱਤਰ ਧਰਤੀ ਦੇ ਵਿੱਚ ਉੱਗ ਕੇ ਪ੍ਰਫੁੱਲਿਤ ਹੁੰਦਾ ਹੈ, ਇਸੇ ਤਰ੍ਹਾਂ ਜੋ ਬੀਜ ਰੂਪ ਵਿੱਚ ਉਹਦੇ ਅੰਦਰ ਉਹ ਪ੍ਰੇਮ ਅਨੁਭਵ ਬੱਚੇ ਦੇ ਅੰਦਰ ਹੁੰਦਾ ਹੈ, ਉਹ ਮਾਤਾ ਦੇ ਗਰਭ ਵਿੱਚ ਅਨੁਭਵ ਕੀਤੀ ਹੋਈ ਬੀਜ ਰੂਪੀ ਪ੍ਰੇਮ ਲਈ ਛੇਤੀ ਹੀ ਬੱਚੇ ਨੂੰ ਪ੍ਰਭੂ ਪ੍ਰੇਮ ਵਿੱਚ ਪ੍ਰਫੁੱਲਤ ਕਰਕੇ ਇਸ ਮਾਇਕੀ ਭਵਸਾਗਰ ਦੇ ਵਿਕਾਰੀ ਚੱਖੜਾਂ ਤੋਂ ਬਚਾਉਂਦੀ ਹੋਈ ਪਰਮ ਪਦ ਰੂਪੀ ਫਲ ਤੱਕ ਪਹੁੰਚਾ ਦਿੰਦੀ ਹੈ। ਧਰੂਪ, ਪ੍ਰਹਿਲਾਦ, ਭਗਤ ਕਬੀਰ, ਬਾਬਾ ਫਰੀਦ, ਗੁਰੂ ਹਰਕ੍ਰਿਸ਼ਨ ਜੀ ਇਸ ਹਕੀਕਤ ਦੀਆਂ ਪ੍ਰਤੱਖ ਮਿਸਾਲਾਂ ਹਨ। ਇਸੇ ਕਰਕੇ ਭਗਤ ਕਬੀਰ ਜੀ ਨਾਮ ਜਪਣ ਦੀ ਪ੍ਰੇਰਨਾ ਸਾਨੂੰ ਧਰੂਪ ਪ੍ਰਹਿਲਾਦ ਤੋਂ ਲੈਣ ਦੀ ਤਾਕੀਦ ਕਰਦੇ ਹਨ। ਰਾਮ ਜਪੋ ਜੀ ਐਸੇ ਐਸੇ, ਧਰੂਪ ਪ੍ਰਹਿਲਾਦ ਜਪਿਓ ਹਰ ਜੈਸੇ। ਇਹਦਾ ਕਾਰਨ ਇਹ ਹੈ ਕਿ ਬੱਚੇ ਦਾ ਮਨ ਮਾਇਕੀ ਫੁਰਨਿਆਂ ਅਤੇ ਔਗਣਾਂ ਤੋਂ ਮੁਕਤ ਹੁੰਦਾ ਹੈ। ਜਨਮ ਵੇਲੇ ਅਸੀਂ ਦੇਖਦੇ ਹਾਂ ਕਿ ਬੱਚਾ ਨੰਗਾ ਆਉਂਦਾ ਹੈ, ਉਹਦੇ 'ਤੇ ਕੋਈ ਧਾਰਮਿਕ ਚਿੰਨ੍ਹ ਨਹੀਂ ਹੁੰਦਾ ਅਤੇ ਮਰਨ ਵੇਲੇ ਵੀ ਉਹ ਕੋਈ ਧਾਰਮਿਕ ਚਿੰਨ੍ਹ ਨਾਲ ਨਹੀਂ ਲੈ ਕੇ ਜਾਂਦਾ। ਇਸ ਲਈ ਸਪਸ਼ਟ ਹੈ ਕਿ ਜਨਮ ਅਤੇ ਮਰਨ ਵੇਲੇ ਕਿਸੇ ਵੀ ਜੀਵ ਦਾ ਅੰਤਰੀ ਪ੍ਰੇਮ ਲਈ ਰੂਪੀ ਇੱਕੋ ਇੱਕ ਧਰਮ ਹੁੰਦਾ ਹੈ, ਉਹਦੇ ਤੋਂ ਸਿਵਾਏ ਉਹਦਾ ਕੋਈ ਬਾਹਰ ਮੁਖੀ ਧਰਮ ਨਹੀਂ ਹੁੰਦਾ। ਨਾ ਮਰਜਾਦ ਆਇਆ ਕਲ ਪੀਤਰ, ਬਾਹੜ ਜਾਸੀ ਨਾਂਗਾ। ਸੋ ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੈ ਕਿ ਜਿੰਨੀ ਵਾਰੀ ਵੀ ਜੀਵ ਇਸ ਸੰਸਾਰ ਵਿੱਚ ਆਉਂਦਾ ਹੈ, ਹਰ ਵਾਰ ਅਕਾਲ ਪੁਰਖ ਉਸਨੂੰ ਮਾਤਾ ਦੇ ਗਰਭ ਵਿੱਚ ਪ੍ਰੇਮ ਲਿਵ ਜਾਂ ਪ੍ਰੇਮ ਸਵੈਪਨਾ ਦਾ ਤਾਜ਼ਾ ਅਨੁਭਵ ਦੇ ਕੇ ਭੇਜਦਾ ਹੈ, ਤਾਂ ਕਿ ਜੀਵ ਆਪਣੇ ਆਪੇ ਅਰਥਾਤ ਸਹੀ ਧਰਮ ਜਾਂ ਪ੍ਰੇਮ ਮਾਰਗ ਦੀ ਪਹਿਚਾਣ ਕਰ ਸਕੇ। ਅੰਤਰ ਆਤਮੇ ਇਹ ਇਲਾਹੀ ਪ੍ਰੀਤ ਡੋਰੀ ਦੀ ਖਿੱਚ, ਇਹ ਗ੍ਰੈਵਿਟੀ ਧੁਰੋਂ ਜੀਵ ਦੀ ਹੋਂਦ ਦੇ ਨਾਲ ਲਿਖੀ ਹੋਣ ਕਰਕੇ ਇਹ ਅਤ ਸੂਖਮ, ਅਟਲ, ਅਦ੍ਰਿਸ਼ਟ, ਗੁੱਝੀ, ਅਪਹੁੰਚ, ਅਗਮ, ਅਗੋਚਰ, ਡਿਵਾਈਨ ਗ੍ਰੈਵਿਟੀ, ਗੈਵੀ ਖਿੱਚ ਇਹ ਜੀਵ ਦੇ ਧੁਰ ਅੰਤਰ ਆਤਮੇ ਡੂੰਘੀ ਛੁਪੀ ਰਹਿੰਦੀ ਹੈ, ਦੱਬੀ ਰਹਿੰਦੀ ਹੈ, ਇਹਦੀ ਜੀਵ ਨੂੰ ਸੋਝੀ ਨਹੀਂ। ਸੋ ਜਦੋਂ ਜੀਵ ਹਉਮੈ 'ਚ ਵਿਚਰਦਾ ਹੋਇਆ ਆਪੋ ਸਹੇੜੇ ਦੁੱਖਾਂ ਕਲੇਸ਼ਾਂ ਵਿੱਚ ਕਿਤੇ ਪਰੇਸ਼ਾਨ ਹੁੰਦਾ ਹੈ ਤਾਂ ਪਹਿਲਾਂ ਤਾਂ ਉਹ ਆਪਣੀਆਂ ਸਿਆਣਪਾਂ, ਆਪਣੀਆਂ ਚਤੁਰਾਈਆਂ ਦੁਆਰਾ ਦੁੱਖਾਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਸਫਲ ਨਹੀਂ ਹੁੰਦਾ ਤਾਂ ਫਿਰ ਆਪਣੇ ਤੋਂ ਤਕੜੇ ਅਫਸਰਾਂ, ਵਜ਼ੀਰਾਂ, ਸੰਬੰਧੀਆਂ ਦੀ ਓਟ ਲੈਂਦਾ ਹੈ। ਜਦੋਂ ਕਿਸੇ ਪਾਸਿਓਂ ਰਾਹਤ ਨਹੀਂ ਮਿਲਦੀ ਤਾਂ ਫਿਰ ਉਹ ਸਾਧਾਂ, ਸੰਤਾਂ, ਪੀਰਾਂ, ਫਕੀਰਾਂ, ਦੇਵੀ ਦੇਵਤਿਆਂ ਦੇ ਲੜ ਲੱਗਦਾ ਹੈ, ਉਹਨਾਂ ਦੀ ਮੰਨਤ ਕਰਦਾ ਹੈ। ਜੇ ਇੱਕ ਸਾਧ ਜਾਂ ਦੇਵੀ ਦੇਵਤੇ ਕੋਲੋਂ ਕਾਰਜ ਰਾਸ ਨਾ ਹੋਵੇ ਤਾਂ ਦੂਜੇ ਦੇਵਤੇ ਦੀ ਸ਼ਰਨੀ ਚਲੇ ਜਾਂਦਾ ਹੈ। ਇਸ ਤਰ੍ਹਾਂ ਆਪਣੇ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ ਜਾਂ ਆਪਣੀਆਂ ਵਧਾਈਆਂ ਗਰਜ਼ਾਂ ਦੀ ਪੂਰਤੀ ਲਈ ਉਹ ਦਰ ਦਰ ਭਟਕਦਾ ਹੈ। ਫਿਰ ਵੀ ਉਹਦੇ ਸਾਰੇ ਦੁੱਖ ਕਲੇਸ਼ ਦੂਰ ਨਹੀਂ ਹੁੰਦੇ, ਨਾ ਹੀ ਉਹਦੀ ਅਥਾਹ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ। ਸੋ ਜੀਵ ਦੇ ਅੰਦਰ ਆਪਣੇ ਤੋਂ ਕਿਸੇ ਵਧੇਰੇ ਸ਼ਕਤੀਮਾਨ ਹਸਤੀ ਦੀ ਓਟ ਲੈਣ ਦਾ ਖਿਆਲ ਜਾਂ ਯਕੀਨ ਇਹ ਕਿਸ ਚੀਜ਼ ਦਾ ਪ੍ਰਗਟਾਵਾ ਹੈ? ਉਹ ਧੁਰੋਂ ਨਾਲ ਲਿਖੀ ਹੋਈ ਪ੍ਰੀਤ ਡੋਰੀ ਦੀ ਦੱਬੀ ਹੋਈ ਗੈਬੀ ਖਿੱਚ ਦਾ ਉਹਨੂੰ ਝੌਲਾ ਪੈਂਦਾ ਹੈ, ਅਕਸ ਪੈਂਦਾ ਹੈ, ਪ੍ਰਤੀਬਿੰਬ ਦਿਖਾਈ ਦਿੰਦਾ ਹੈ, ਜਿਹਦੇ ਕਰਕੇ ਕਿ ਉਹ ਆਪਣੇ ਤੋਂ ਕਿਸੇ ਵਧੇਰੇ ਉੱਚੀ ਹਸਤੀ ਦੀ ਓਟ ਮੰਗਦਾ ਹੈ। ਮਨੁੱਖ ਦੀ ਅਸੀਮ ਸੋਚਣ ਸ਼ਕਤੀ ਇਸੇ ਡਿਵਾਈਨ ਗ੍ਰੈਵਿਟੀ ਦੀ ਖਿੱਚ ਕਰਕੇ ਮਨੁੱਖ ਦੀ ਅਸੀਮ ਸੋਚਣ ਸ਼ਕਤੀ ਹਮੇਸ਼ਾ ਜੀਵ ਨੂੰ ਕਿਸੇ ਅਨੰਤ ਸ਼ਕਤੀ ਵੱਲ ਖੋਜ ਕਰਨ ਲਈ ਪ੍ਰੇਰਨਾ ਦਿੰਦੀ ਰਹਿੰਦੀ ਹੈ। ਇਹ ਗੁੱਝੀ ਅਤ ਸੂਖਮ ਪ੍ਰੀਤ ਡੋਰੀ ਦੀ ਖਿੱਚ ਜਾਂ ਆਕਰਖਣ ਸ਼ਕਤੀ ਇਹ ਜੋ ਸਾਡੇ ਅੰਦਰ ਅਟਰੈਕਸ਼ਨ ਆਫ ਡਿਵਾਈਨ ਲਵ ਔਰ ਡਿਵਾਈਨ ਗ੍ਰੈਵਿਟੀ ਜੀਵ ਦੇ ਅੰਦਰ ਵਿਦਮਾਨ ਹੈ, ਇਸ ਦੁਆਰਾ ਕਾਇਨਾਤ ਦਾ ਜ਼ਰਾ ਜ਼ਰਾ ਅਪੋਲ, ਗੁਪਤੀ, ਅਣਜਾਣੇ, ਸਹਿਜ ਸੁਭਾਏ, ਸਦੀਵੀ, ਅਪੁੱਲ, ਅਟਲ, ਅਮਿੱਟ ਸਹਿਜ ਚਾਲ ਵਿੱਚ ਉਸ ਕੇਂਦਰ ਪਰਮਾਤਮਾ ਵੱਲ ਹੀ ਖਿੱਚੀਂਦਾ ਜਾ ਰਿਹਾ ਹੈ। ਇਹ ਇਲਾਹੀ ਖਿੱਚ ਦੀ ਰਵਾਨਗੀ ਨੂੰ ਹੀ ਗੁਰਬਾਣੀ ਵਿੱਚ ਨਾਲ ਲਿਖਿਆ ਇਲਾਹੀ ਧਰਮ ਕਿਹਾ ਗਿਆ ਹੈ, ਜਿਹਦੀ ਬਾਬਤ 84 ਲੱਖ ਜੂਨਾਂ ਅਤੇ ਸ਼੍ਰੋਮਣੀ ਇਨਸਾਨੀ ਜੀਵ ਨੂੰ ਵੀ ਕੋਈ ਸੋਝੀ ਨਹੀਂ। ਮਿਸਾਲ ਵਜੋਂ ਅਸੀਂ ਦੇਖਦੇ ਆਏ ਹਾਂ ਕਿ ਸਮੁੰਦਰ ਦਾ ਪਾਣੀ ਭਾਫ ਬਣ ਕੇ ਪਹਿਲਾਂ ਆਪਣੇ ਸੋਮੇ ਸਮੁੰਦਰ ਤੋਂ ਵਿਛੜ ਕੇ ਉਹ ਅਕਾਲ ਪੁਰਖ ਦੇ ਹੁਕਮ ਅੰਦਰ ਹੀ ਉੱਡਦਾ ਹੈ, ਭਾਫ ਬਣਦਾ ਹੈ, ਭਾਫ ਤੋਂ ਬੱਦਲ ਬਣ ਕੇ ਫਿਰ ਮੀਂਹ ਵਸਦਾ ਹੈ, ਫਿਰ ਬਰਫ਼ ਪਾਣੀ ਆਦਿ ਅਨੇਕਾਂ ਸ਼ਕਲਾਂ ਧਾਰਦਾ ਹੋਇਆ ਉਹ ਫਿਰ ਕੂਲਾਂ ਨਦੀਆਂ ਦਰਿਆਵਾਂ ਵਿੱਚ ਦੀ ਵਹਿੰਦਾ ਉਚਾਣ ਨਿਵਾਣ ਟੱਪਦਾ ਹੋਇਆ ਕਿਸੇ ਸਹਿਜ ਚਾਲ ਦੇ ਵੇਗ ਵਿੱਚ ਉਹ ਉਸ ਆਕਰਖਣ ਸ਼ਕਤੀ ਦਾ ਖਿੱਚਿਆ ਹੋਇਆ ਹੀ ਅਪੋਲ ਆਪ ਮੁਹਾਰੇ ਅਣਜਾਣੇ ਰੁੜਦਾ ਹੋਇਆ ਆਪਣੇ ਸ਼ੋ ਸਾਗਰ ਸਮੁੰਦਰ ਵਿੱਚ ਜਾ ਕੇ ਹੀ ਦਮ ਲੈਂਦਾ ਹੈ। ਕਈ ਵਾਰੀ ਇਹੀ ਪਾਣੀ ਟੋਇਆਂ ਟਿੱਬਿਆਂ ਟੋਬਿਆਂ ਛੱਪੜਾਂ ਤਲਾਬਾਂ ਸਰੋਵਰਾਂ ਵਿੱਚ ਖੜਾ ਹੋ ਕੇ ਗੰਧਲਾ ਵੀ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਗੰਦਾ ਪਾਣੀ ਉਦੋਂ ਤੱਕ ਗੰਧਲਾ ਰਹਿੰਦਾ ਹੈ ਜਦੋਂ ਤੱਕ ਮੁੜ ਗਰਮੀ ਦੇ ਨਾਲ ਫੇਰੇ ਭਾਫ ਬਣ ਕੇ ਪਵਿੱਤਰ ਹੋ ਕੇ ਫਿਰ ਉਹੀ ਸ਼ਕਲਾਂ ਧਾਰਨ ਕਰਦਾ ਹੋਇਆ ਕਿਸੇ ਆਕਰਖਣ ਸ਼ਕਤੀ ਦੁਆਰਾ ਅੰਤ ਨੂੰ ਆਪਣੇ ਸੋਮੇ ਸਮੁੰਦਰ ਵਿੱਚ ਹੀ ਜਾ ਸਮਾਉਂਦਾ ਹੈ। ਅਰਥਾਤ ਇਹਦੀ ਮੰਜ਼ਿਲ ਇਹਦਾ ਸ਼ੋ ਸਾਗਰ ਸਮੁੰਦਰ ਹੀ ਹੈ। ਭਾਵੇਂ ਇਹ ਕਿੰਨੀਆਂ ਵੀ ਰੁਕਾਵਟਾਂ ਨਾਲ ਉੱਥੇ ਪਹੁੰਚੇ, ਕਿੰਨੇ ਵੀ ਰੰਗ ਰੂਪ ਵਟਾ ਕੇ ਉੱਥੇ ਪਹੁੰਚੇ, ਐਨ ਇਸੇ ਤਰ੍ਹਾਂ ਜੀਵ ਵੀ ਉਸੇ ਇਲਾਹੀ ਆਕਰਖਣ ਸ਼ਕਤੀ ਦੁਆਰਾ ਅਨੇਕਾਂ ਜੂਨਾਂ ਵਿੱਚ ਵਿਚਰਦਾ ਹੋਇਆ ਸ਼੍ਰੋਮਣੀ ਇਨਸਾਨੀ ਜੂਨ ਤੱਕ ਪਹਿਲਾਂ ਤਾਂ ਪਹੁੰਚਦਾ ਹੈ। ਇਨਸਾਨੀ ਜੂਨ ਵਿੱਚ ਜੀਵ ਨੇ ਅਕਾਲ ਪੁਰਖ ਨਾਲ ਮਿਲਣਾ ਸੀ, ਪਰ ਇਹ ਮਾਇਆ ਦੇ ਭਰਮ ਭੁਲਾਵੇ ਚ ਗਲਤਾਨ ਹੋ ਕੇ ਕਈ ਵਾਰ ਵਿਕਾਰਾਂ ਵਿੱਚ ਫਸ ਜਾਂਦਾ ਹੈ। ਹੁਣ ਪ੍ਰਭੂ ਦੀ ਬਖਸ਼ੀ ਹੋਈ ਤੀਖਣ ਬੁੱਧੀ ਦੀ ਗਲਤ ਵਰਤੋਂ ਕਰਦਾ ਹੋਰ ਵੀ ਭਟਕਦਾ ਰਹਿੰਦਾ ਹੈ ਤੇ ਆਪਣੇ ਸੋਮੇ ਅਕਾਲ ਪੁਰਖ ਨੂੰ ਭੁੱਲ ਜਾਂਦਾ ਹੈ। ਪਰ ਭੁੱਲੇ ਹੋਏ ਜੀਵਾਂ ਨੂੰ ਮੁੜ ਆਪਣੀ ਮੰਜ਼ਿਲ ਅਕਾਲ ਪੁਰਖ ਵੱਲ ਪ੍ਰੇਰਨ ਲਈ ਸਮੇਂ ਸਮੇਂ ਸਿਰ ਲੋੜ ਅਨੁਸਾਰ ਪੀਰ ਪੈਗੰਬਰ ਗੁਰੂ ਅਵਤਾਰ ਮਹਾਂਪੁਰਖ ਸੰਤ ਭਗਤ ਅਕਾਲ ਪੁਰਖ ਨੇ ਇਸ ਦੁਨੀਆਂ ਤੇ ਪਠਾਏ। ਉਹਨਾਂ ਨੇ ਜੀਵ ਦੇ ਅੰਤਰ ਆਤਮੇ ਦੱਬੀ ਹੋਈ ਇਸ ਗੁੱਝੀ ਆਤਮਿਕ ਖਿੱਚ ਜਾਂ ਇਲਾਹੀ ਧਰਮ ਦੀ ਬਾਬਤ ਇਹਨੂੰ ਗਿਆਨ ਬਖਸ਼ ਕੇ ਇਹ ਸਾਨੂੰ ਭੁੱਲੇ ਭਟਕਿਆਂ ਨੂੰ ਮੁੜ ਆਪਣੇ ਸੋਮੇ ਅਕਾਲ ਪੁਰਖ ਵੱਲ ਤੋਰਿਆ। ਇਹ ਅੰਤਰਗਤ ਆਤਮਿਕ ਧਰਮ ਇਟਰਨਲ ਡਿਵਾਈਨ ਯੂਨੀਵਰਸਲ ਰਿਲੀਜਨ ਇਹ ਇੱਕੋ ਇੱਕ ਹੈ, ਅਟਲ ਹੈ। ਆਪੋ ਆਪਣੇ ਸਮੇਂ ਦੀ ਲੋੜ ਅਨੁਸਾਰ ਇਸ ਆਤਮਿਕ ਧਰਮ ਜਾਂ ਇਲਾਹੀ ਖਿੱਚ ਨੂੰ ਕਈ ਰੂਪ ਰੰਗਾਂ ਰੇਖਾਂ ਭੇਖਾਂ ਬੋਲੀਆਂ ਦੇ ਵਿੱਚ ਪ੍ਰਚਾਰਿਆ ਗਿਆ ਤਾਂ ਜੋ ਉਸ ਵਕਤ ਦੀ ਜਨਤਾ ਸਹਿਜੇ ਹੀ ਉਹਨਾਂ ਦੇ ਉਪਦੇਸ਼ਾਂ ਨੂੰ ਸਮਝ ਕੇ ਕਮਾ ਸਕੇ। ਇਸ ਤਰ੍ਹਾਂ ਸਮੇਂ ਸਮੇਂ ਅਨੁਸਾਰ ਕਈਆਂ ਦੇਸ਼ਾਂ ਵਿੱਚ ਅਨੇਕਾਂ ਧਰਮ ਜਾਂ ਮਜ਼ਹਬ ਪ੍ਰਚਲਿਤ ਹੋਏ। ਗੌਰ ਕਰਕੇ ਘੋਖਿਆ ਜਾਏ ਤਾਂ ਪਤਾ ਲੱਗਦਾ ਹੈ ਕਿ ਇਹਨਾਂ ਸਾਰਿਆਂ ਧਰਮਾਂ ਦੀ ਅੰਤਰੀ ਭਾਵਨਾ ਜਾਂ ਮੰਤਵ ਦੀ ਤੈਅ ਵਿੱਚ ਇੱਕੋ ਇੱਕ ਗੁੱਝੀ ਇਲਾਹੀ ਉਹੀ ਪ੍ਰੀਤ ਡੋਰੀ ਦੀ ਖਿੱਚ ਛੁਪੀ ਹੋਈ ਹੈ। ਇਹ ਗੁੱਝੀ ਪ੍ਰੀਤ ਡੋਰੀ ਦੀ ਖਿੱਚ ਅਨੇਕਾਂ ਮਜ਼ਹਬਾਂ ਤੇ ਨਾਵਾਂ ਭੇਖਾਂ ਹੇਠ ਗੈਬੀ ਤੌਰ ਤੇ ਵਰਤ ਰਹੀ ਹੈ, ਪ੍ਰਵਿਰਤ ਹੋ ਰਹੀ ਹੈ, ਜਿਹਦੀ ਕਿ ਸਾਨੂੰ ਕੋਈ ਸੋਝੀ ਨਹੀਂ। ਗੁਰਬਾਣੀ ਸਪਸ਼ਟ ਕਰਦੀ ਹੈ, ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਲੋਕ ਚੌਦਾਂ ਕੇ ਵਿਖੇ ਜਗ ਜਾਪ ਹੀ ਜੇ ਜਾਪ, ਸਰਬਮ ਕਰਮਮ ਸਰਬਮ ਧਰਮਮ ਸਰਬਮ ਜੁਗਤਾ ਸਰਬਮ ਮੁਕਤਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇਤੇ ਵੇਸ, ਕੋ ਪਇਓ ਮੁੰਡਿਆ ਸੰਨਿਆਸੀ, ਕੋ ਜੋਗੀ ਪਇਓ, ਕੋਈ ਬ੍ਰਹਮਚਾਰੀ ਕੋ ਜਤੀਅਨ ਮਾਨਵੋ, ਹਿੰਦੂ ਤੁਰਕ ਕੋ ਰਾਫਜ਼ੀ ਇਮਾਮ ਸ਼ਾਫੀ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨਵੋ, ਕਰਤਾ ਕਰੀਮ ਸੋਈ ਰਾਜ਼ਕ ਰਹੀਮ ਓਈ, ਦੂਸਰੋ ਨਾ ਭੇਦ ਕੋਈ ਭੂਲ ਭ੍ਰਮ ਮਾਨਵੋ, ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ, ਏਕ ਹੀ ਸਰੂਪ ਸਭੈ ਏਕੈ ਜੋਤ ਜਾਨਵੋ, ਦੇਹੁਰਾ ਮਸੀਤ ਸੋਈ ਪੂਜਾ ਅਨਵਾਜ ਹੋਈ, ਮਾਨਸ ਸਭੈ ਏਕ ਪੈ ਅਨੇਕ ਕੋ ਪ੍ਰਭਾਵ ਹੈ, ਦੇਵਤਾ ਅਦੇਵ ਜਾਂ ਸਿਗੰਦਰਬ ਤੁਰਕ ਹਿੰਦੂ, ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਵ ਹੈ, ਏਕੈ ਨੈਨ ਏਕੈ ਕਾਨ ਏਕੈ ਦੇ ਏਕੈ ਬਾਨ, ਖਾਕ ਬਾਦ ਆਤਸ ਆਪ ਕੋ ਰਲਾਉ ਹੈ, ਅੱਲਾ ਅਪੇਖ ਸੋਈ ਪੁਰਾਨ ਓ ਕੁਰਾਨ ਓਈ, ਏਕ ਹੀ ਸਰੂਪ ਸਭੈ ਏਕ ਹੀ ਬਨਾਉ ਹੈ। ਇਸ ਤਰ੍ਹਾਂ गुरबाणी विच स्पष्ट दर्शाया गया है कि बाहरल्या सारिया धर्मां मजहबां दा असली मुढ़ला धर्म तुजा जां बीज रूप कण कण दे विच इक्को इक इलाही हुकम रूपी वर्तरिया आत्मिक धर्म ही है, जो सारिया जीवां दा अंतर आत्मे गुजे तौर ते तुरों नाल ही लिखिया आंदा है। दूजे लफ्जां विच भावें असी बाहरों कोई भी धार्मिक भेख धार लईए, कोई भी धर्म धारण कर लईए, पर हर एक बाहरले धर्म दे तुर अंतर्गत ओही इक्को इक इलाही धर्म दी अत सूखम ते गैबी प्रीत डोरी दी गुज्जी तार रवा है। ए आत्मिक प्रीत डोरी दी तार, ए अत सूखम इलाही प्रेम स्वैपना ते अर्शी वलवलियां दी लर्जिश है, जो साड़ी सीमत ते ठुली बुद्धि दी समझ विच नहीं आउंदी, एदी पकड़ तो परे है। इना प्रेम स्वैपना दियां अर्शी लहरां चरनाटां ते लर्जिशां, ए डिवाइन वाइब्रेशंस, इना नू कोई बख्शिया होया गुरमुख प्यारा ही अनुभव द्वारा बुझ सीज पहचान सकदा है, माण सकदा है, अते इस प्रीत डोरी दी सह चाल विच अपने आपे नू सुर करके इन ट्यून करके अपने नाल लिखे इलाही धर्म नू कमा सकता है। सीमित बुद्धि वालियां 84 लख जूना ता अपोल अनजाने आप अपने नाल लिखे इलाही धर्म नू मुकम्मल तौर ते कमा रहियां हन, लेकिन श्रोमणी इंसानी जून ए अपनी तीखण बुद्धि हुंदियां अपने नाल लिखे हुए इलाही गुप्त धर्म नू समझण बुझण जानण तो असमर्थ है। एदा कारण की है कि इंसान मोह माया दे परम भुलावे विच होमे दे अधीन अपने केंद्र अकाल पुरख नू भुल गया है। इस भुल दे कारण अपने अंदरले हुक्म रूपी धर्म तो अशर्दक ते बेमुख हो गया अते इलाही हुक्म दी रवानगी तो बेसुरा हो के शरदा पावनी दी प्रीत डोरी तो टुट के केवल बाहर मुखी हो गया है। जन्म जन्मांतरा तो बाहर मुखी ठुली मादी दुनिया च विचरदिया होया इंसान दी बुद्धि भी मोटी ते दृष्टमान बिरति वाली हो गई है। एदी वजह नाल उन्नू किसे उचेरे सूखम कोमल गुप्त अदृष्ट आत्मिक ख्याल आत्मिक वलवले भावना श्रद्धा भावनी प्रेम स्वैपना मूल ज्योत स्वरूप हुक्म शब्द जा नाम रूपी इलाही धर्म नू बुझण पकड़न विचारन अनुभव करन तो इंसान असमर्थ है। जदों साडा मन मोह माया नाल लथपथ हो के काला स्याह जा मनूर हो जांदा है तां असी अपने अंतर आत्मे नाल लिखे हुए इलाही धर्म तो बिल्कुल अनजाण हो जांदे हां, बेमुख हो जांदे हां, अते नतीजे वजो उस इलाही धर्म दियां दैवी बख्शिशां ते गुणा तो वांझे हो के माइकी औगणा दे अधीन अनेकां भैड़े पाप ते कर्म कमांदे हां ते फिर उनां दे नाल ही नतीजे भुगतदे हां। एहो जिहा मनूर मन उत्ते फिर किसी बाहरले कर्म धर्म दे प्रचार दा भी कोई असर नहीं हुंदा ते जीव मनमुख साकत बन के कर्मबद्ध हो जांदा है, जमा दे वस पैंदा है। फरीदा कुकेंद्यां चांगेंद्यां मत्ती देंद्यां नित जो सैतान वंजाया सो कित फेरे चित। मनमुख लोक समझाइया कदों समझाया जाए, मनमुख रलाया ना रले पईऐ किरत फिराए। मनमुख मन ना पिजई अत मैले चित कठोर, सप्पै दुध प्याईऐ अंदर विस निकोर। कहां स्वान को सिमरत सुनाए कहां साकत पै हर गुण गाए, कौआ कहां कपूर चराए कह बिसियर को दूध प्याए। अमृत लैले नीम सिंचाई कहत कबीर उआ को सहज ना जाई। आखण सुनना पौन की बाणी ए मन रत्ता माया। सो इस विचार तो की सिद्ध होया कि ज्यों ज्यों बारली माइकी कुसंगत नाल जीव दा मन मलीन हुंदा जंदा है त्यों त्यों ओ विरसे विच मिले हुए नाल लिखे इलाही धर्म ते ओदे दैवी गुणा तो वंजा हुंदा जंदा है। माइकी परम पलावे विच इस तरह ओदा मोलक जीवन अजाई जंदा है। सगल जन्म परम ही परम खोयो नै अस्थिर मत पाई, बिख्या सकत रहो निसवासर नै छूटी अधमाई। माया लागी भरम भुलाणी मिल माया सुरत गवाई। इन्हां विचारां नूं स्पष्ट करन लई गुरमुख प्यारिआं ने कुछ उदाहरण दित्ते हन। जेकर कुछ सूईआं नूं फरश ते खिलार दित्ता जाए, उन्हां दे उत्तों दी मैगनेट मिकनातीस फेरिआ जाए, तां उन्हां विच्चों कोई सूई तां आकर्षण शक्ति द्वारा मिकनातीस दे टुकड़े नाल पक्की चंबड़ जाएगी, कोई थोड़ी जिही लमक जाएगी, कोई उत्ते उठ के फेर डिग पैगी, कोई उत्थे ही पई थोड़ी जी हिलदी रहेगी, कोई माड़ी मोटी हरकत करेगी ते कोई तां बिल्कुल ही नहीं हिलेगी। हुण देखो मिकनातीस तां इक्को है, साढ़े सारे जीवां दा आपस दे विच की फर्क है कि मिकनातीस तां इक्को है, उहदी आकर्षण शक्ति भी इक सार है, पर सूईआं आपो अपनी मैल जां जंग दे करके और रस्ट दे कारण मिकनातीस दी वक्खो वक्खरी खिच खांदियां हन। जिहड़ी सूई जंग नाल बिल्कुल लथपथ होई है, उहदे उत्ते तां मिकनातीस दी खिच दा कोई असर नहीं हुंदा। बाकी सारियां सूईआं आपो अपनी ग्रहण शक्ति अनुसार मिकनातीस तों मैगनेट तों घट जां वध खिच खांदियां हन। जंग नाल मनूर होई होई सूई जंग दा ही स्वरूप बनी हुई है अते उहदे उत्ते मिकनातीस दी आकर्षण शक्ति कोई कम नहीं करदी। इस तरह मनूर होई होई सूई उस जंग दे नाल रस्त नाल आप तां खादी हुई है, लेकिन अपनी कुसंगत नाल वह दूजियां सूईयां नूं भी अपने जंग नाल बेकार कर दिंदी है। सूईयां दा यह उदाहरण इंसानां उत्ते भी हूब हू ठीक टुकदा है। साढ़े मन उत्ते जिन्नी माइकी मैल दा जंग चढ़िया है, उसे मिकदार अनुसार असी उस अंतरगत प्रीत डोरी जा इलाही बरकतां ते दैवी गुणा तों वांझे रहिंदे हां। मन मैले भगत ना होवई नाम ना पाया जाए, मैल लागी मन मैलिआं किन्ने अमृत पिया, जेता मोह प्रीत स्वाद सभे कालख दागा दाग, मन मैला है दूजे पाए। हुण जीव अपनी अंदरली गैबी प्रेरणा अनुसार कोई धर्म जां मजहब अपनाउंदा है, पर उहनूं अपने धारे होए धर्म दे मंतव उहदी भावना ते उहदी मंजिल दी बाबत आम तौर ते बहुत घट ते कई वारी तां उक्का ही कोई ज्ञान कोई समझ कोई निश्चा नहीं हुंदा। एवें देखा देखी असी धर्म धारण कर लैंदे हां। ਉਹ ਜੇਕਰ ਕੁਛ ਗਿਆਨ ਜਾਂ ਨਿਸ਼ਚਾ ਹੁੰਦਾ ਵੀ ਹੈ ਤਾਂ ਐਵੇਂ ਉੱਪਰਾ ਜਿਹਾ ਸੁਣਿਆ ਸੁਣਾਇਆ ਪੜ੍ਹਿਆ ਪੜ੍ਹਾਇਆ ਸਮਝਿਆ ਸਮਝਾਇਆ ਉੱਪਰੋਂ ਉੱਪਰੋਂ ਅਧੂਰਾ ਫੋਕਾ ਅਤੇ ਅਪੂਰਨ ਹੁੰਦਾ ਹੈ, ਜਿਸ ਕਰਕੇ ਉਹਦੇ ਧਾਰਮਿਕ ਖਿਆਲਾਂ ਨਿਸ਼ਚਿਆਂ ਕਰਮ ਕਿਰਿਆ ਆਦਿ ਦਾ ਦੂਜਿਆਂ ਦੇ ਨਾਲ ਫਿਰ ਮਤਭੇਦ ਕਲੈਸ਼ ਹੁੰਦਾ ਰਹਿੰਦਾ ਹੈ, ਵਾਦ ਵਿਵਾਦ ਹੁੰਦਾ ਰਹਿੰਦਾ ਹੈ, ਟਕਰਾਓ ਹੁੰਦਾ ਰਹਿੰਦਾ ਹੈ। ਹੋਰ ਜ਼ਰਾ ਡੂੰਘੀ ਨਜ਼ਰ ਨਾਲ ਦੇਖੀਏ ਤਾਂ ਇਹਦੇ ਫਿਰ ਹੋਰ ਕਈ ਕਾਰਨ ਦ੍ਰਿਸ਼ਟੀਗੋਚਰ ਹੁੰਦੇ ਹਨ ਕਿਉਂ ਸਾਡਾ ਆਪਸ ਦੇ ਵਿੱਚ ਟਕਰਾਓ ਹੁੰਦਾ ਹੈ। ਹਰ ਇੱਕ ਮਨੁੱਖ ਨੂੰ ਪਿਛਲੇ ਜਨਮ ਤੋਂ ਭਿੰਨ ਭਿੰਨ ਰੰਗਤ ਵਾਲਾ ਅੰਤਸ਼ਕਰਨ ਮਿਲਦਾ ਹੈ, ਜੋ ਕਿ ਜੀਵ ਦੇ ਧਾਰਮਿਕ ਨਿਸ਼ਚਿਆਂ ਦੀ ਬੁਨਿਆਦ ਹੈ। ਸਾਡਾ ਅੰਤਸ਼ਕਰਨ ਸਾਡੇ ਨਿਸ਼ਚਿਆਂ ਦੀ ਬੁਨਿਆਦ ਹੈ। ਇਸ ਪਿਛਲੇ ਬੁਨਿਆਦੀ ਅੰਤਸ਼ਕਰਨ ਉੱਤੇ ਹੀ ਸਭ ਤੋਂ ਪਹਿਲਾਂ ਤਾਂ ਸਾਡਾ ਉੱਤੇ ਅਸਰ ਪੈਂਦਾ ਹੈ ਪੇਟ ਵਿੱਚ ਮਾਂ ਦੇ ਖਿਆਲਾਂ ਅਤੇ ਨਿਸ਼ਚਿਆਂ ਦਾ, ਉਸ ਤੋਂ ਬਾਅਦ ਸਾਡੇ ਘਰ ਦੇ ਮਾਹੌਲ ਦਾ, ਉਸ ਤੋਂ ਅੱਗੇ ਸਾਡੇ ਆਂਢ ਗੁਆਂਢ ਆਲੇ ਦੁਆਲੇ ਦਾ, ਫਿਰ ਮਿੱਤਰਾਂ ਅਤੇ ਹਾਣੀਆਂ ਦੀ ਸੰਗਤ ਦਾ, ਫਿਰ ਸਕੂਲ ਕਾਲਜ ਦੇ ਮਾਹੌਲ ਦਾ, ਸਾਡੀ ਵਿੱਦਿਆ ਦਾ ਵਿਗਿਆਨ ਦਾ ਸੱਭਿਅਤਾ ਦਾ ਧਾਰਮਿਕ ਪ੍ਰਚਾਰ ਦਾ ਸਮੁੱਚੇ ਬ੍ਰਹਿਮੰਡ ਦੇ ਵਾਤਾਵਰਣ ਦਾ, ਆਪਣੇ ਹੀ ਖਿਆਲਾਂ ਸੋਚਾਂ ਨਿਸ਼ਚਿਆਂ ਅਤੇ ਕਰਮਾਂ ਦਾ ਸਾਡੇ ਉੱਤੇ ਅਸਰ ਪੈਂਦਾ ਹੈ। ਇਹ ਅਸਰ ਵੀ ਫਿਰ ਹਰ ਇੱਕ ਜੀਵ ਦੇ ਧਾਰਮਿਕ ਖਿਆਲਾਂ ਨਿਸ਼ਚਿਆਂ ਸ਼ਰਧਾ ਭਾਵਨੀ ਸੇਵਾ ਭਾਵਨੀ ਪਾਠ ਪੂਜਾ ਕਰਮ ਕਿਰਿਆ ਜਪ ਤਪ ਭਗਤੀ ਦੈਵੀ ਭਾਵਨਾ ਅਨੁਸਾਰ ਅੱਡ ਅੱਡ ਪ੍ਰਕਾਰ ਦਾ ਪੈਂਦਾ ਹੈ। ਇਹੀ ਕਾਰਨ ਹੈ ਕਿ ਇੱਕੋ ਮਜ਼ਹਬ ਇੱਕੋ ਗੁਰੂ ਇੱਕੋ ਬਾਣੀ ਇੱਕੋ ਜਿਹੇ ਕਰਮ ਕਿਰਿਆ ਇੱਕੋ ਜਿਹੇ ਭੇਖ ਦੇ ਹੁੰਦਿਆਂ ਵੀ ਹਰ ਇੱਕ ਜੀਵ ਦਾ ਧਰਮ ਦੀ ਬਾਬਤ ਖਿਆਲ ਨਿਸ਼ਚਾ ਅਤੇ ਸ਼ਰਧਾ ਭਾਵਨੀ ਵੱਖੋ ਵੱਖਰੀ ਹੁੰਦੀ ਹੈ। ਮਿਸਾਲ ਦੇ ਤੌਰ 'ਤੇ ਇੱਕੋ ਸਿੱਖ ਘਰਾਣੇ ਵਿੱਚ ਜਨਮ ਲੈ ਕੇ ਇੱਕੋ ਰੱਬ ਨੂੰ ਮੰਨਦਿਆਂ ਇੱਕੋ ਗੁਰੂ ਨੂੰ ਮੰਨਦਿਆਂ ਇੱਕੋ ਬਾਣੀ ਪੜ੍ਹਦਿਆਂ, ਇੱਕੋ ਗੁਰਦੁਆਰੇ ਜਾਂਦਿਆਂ, ਇੱਕੋ ਜੀ ਸੰਗਤ ਕਰਦਿਆਂ ਵੀ ਹਰ ਇੱਕ ਮੈਂਬਰ ਦਾ ਧਰਮ ਬਾਬਤ ਆਪੋ ਆਪਣਾ ਨਿੱਜੀ ਦ੍ਰਿਸ਼ਟੀਕੋਣ ਤੇ ਨਿਸ਼ਚਾ ਹੁੰਦਾ ਹੈ। ਇਹ ਕਿਉਂ? ਪਿਛਲੇ ਅੰਤਿਸ਼ਕਰਨ ਦੇ ਵੱਖਰੇਪਨ ਕਰਕੇ। ਕੋਈ ਪ੍ਰਭਾਤੇ ਉੱਠਦਾ, ਕੋਈ ਸਵੇਰੇ ਉੱਠਣਾ ਜ਼ਰੂਰੀ ਨਹੀਂ ਸਮਝਦਾ, ਕੋਈ ਨਿਤਨੇਮ ਪੂਰਾ ਕਰਦਾ, ਕੋਈ ਨਿਤਨੇਮ ਤੋਂ ਇਲਾਵਾ ਹੋਰ ਬਾਣੀਆਂ ਦਾ ਪਾਠ ਕਰਦਾ, ਕੋਈ ਸਿਰਫ ਜਪਜੀ ਸਾਹਿਬ ਦਾ ਪਾਠ ਹੀ ਕਾਫੀ ਸਮਝਦਾ, ਕੋਈ ਬਾਣੀ ਦਾ ਪਾਠ ਕਰਨਾ ਜ਼ਰੂਰੀ ਨਹੀਂ ਸਮਝਦਾ, ਬਾਣੀ ਦੇ ਭਾਵ ਅਰਥ ਸਮਝਦਾ ਹੈ, ਕੋਈ ਬਾਣੀ ਦੇ ਅਨੁਭਵੀ ਭਾਵ ਅਰਥ ਖੋਜਦਾ, ਕੋਈ ਸ਼ੁੱਧ ਪੜ੍ਹਨ ਨੂੰ ਅਹਿਮੀਅਤ ਦਿੰਦਾ, ਕੋਈ ਬਾਣੀ ਦਾ ਪਾਠ ਹੀ ਸਿਮਰਨ ਸਮਝੀ ਬੈਠਾ, ਕੋਈ ਸਿਮਰਨ ਨੂੰ ਬੱਕਰੀ ਵਾਂਗੂ ਮੂੰਹ ਮਾਰਨਾ ਸਮਝਦਾ, ਕੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਘਰ ਵਿੱਚ ਪ੍ਰਕਾਸ਼ ਕਰਕੇ ਵਾਕ ਲੈਣ ਨੂੰ ਹੀ ਆਪਣੀ ਪੂਰਨ ਸਿੱਖੀ ਸਮਝੀ ਬੈਠਾ, ਕੋਈ ਗਿਆਨ ਘੋਟ ਕੇ ਭਲਾ ਭਲੇਰਾ ਬਣ ਬੈਠਦਾ, ਕਿਸੇ ਦਾ ਧਾਰਮਿਕ ਵਾਦ ਵਿਵਾਦ ਕਰਨਾ ਹੀ ਇੱਕ ਸ਼ੁਗਲ ਬਣਿਆ ਹੁੰਦਾ ਹੈ, ਕੋਈ ਸਿਰਫ ਬਾਹਰਲੀ ਸੁੱਚਮ ਉੱਤੇ ਹੀ ਜ਼ੋਰ ਦੇਈ ਜਾਂਦਾ। ਇਸ ਤਰ੍ਹਾਂ ਆਮ ਇਨਸਾਨਾਂ ਵਿੱਚ ਨਹੀਂ ਸਗੋਂ ਸਕੇ ਸੰਬੰਧੀਆਂ ਦੀ ਸੋਚਣੀ, ਉਹਨਾਂ ਦੇ ਧਾਰਮਿਕ ਨਿਸ਼ਚਿਆਂ, ਉਹਨਾਂ ਦੀ ਸ਼ਰਧਾ ਭਾਵਨੀ ਵਿੱਚ ਬੜਾ ਅੰਤਰ ਮਿਲਦਾ ਹੈ। ਇਹ ਅੰਤਰ ਕਿਉਂ ਹੈ? ਪਿਛਲੇ ਜਨਮ ਤੋਂ ਪ੍ਰਾਪਤ ਅੰਤਸ਼ਕਰਨ, ਇਸ ਜਨਮ ਦੇ ਅੱਡ ਅੱਡ ਵਾਤਾਵਰਣ ਅਤੇ ਸੰਗਤ ਦੀ ਰੰਗਤ ਅਨੁਸਾਰ ਹੁੰਦਾ ਹੈ। ਇਹ ਮਾਇਕੀ ਫੈਲਾਓ ਅਤੇ ਖਿੰਡਾਓ ਇਨਸਾਨ ਨੂੰ ਇਹਦੇ ਮਰਕਜ਼ ਤੋਂ ਨਹੀਂ ਬਲਕਿ ਇੱਕ ਦੂਜੇ ਤੋਂ ਵੀ ਦੂਰ ਲਈ ਜਾਂਦੇ ਹਨ। ਭਿੰਨਤਾ ਹੋਰ ਵੱਧਦੀ ਜਾਂਦੀ ਹੈ। ਇਹ ਦਵੈਤ, ਦੂਜਾ ਭਾਉ, ਵਖਰੇਵਾਂ, ਭਿੰਨ ਭੇਦ, ਅਪਣੱਤ, ਖੁਦਗਰਜ਼ੀ, ਮੈਂ ਮੇਰੀ ਹੋਮੇ, ਇਹ ਸਭ ਮਾਇਕੀ ਭਰਮ ਭੁਲਾਵੇ ਦੀ ਅਗਿਆਨਤਾ 'ਚ ਉਪਜਦੇ ਹਨ ਅਤੇ ਇਨਸਾਨੀ ਸਿਆਣਪ ਅਤੇ ਚਤੁਰਾਈ ਨਾਲ ਪਲਦੇ ਹਨ। ਇਹ ਦਵੈਤ, ਦੂਜਾ ਭਾਉ, ਵਖਰੇਵਾਂ, ਭਿੰਨ ਭੇਦ, ਮੈਂ ਮੇਰੀ ਹੋਮੇ, ਇਹ ਮਾਇਕੀ ਭਰਮ ਭੁਲਾਵੇ ਦੀ ਅਗਿਆਨਤਾ ਵਿੱਚੋਂ ਪੈਦਾ ਹੁੰਦੇ ਹਨ ਅਤੇ ਇਨਸਾਨੀ ਸਿਆਣਪਾਂ ਅਤੇ ਚਤੁਰਾਈਆਂ ਦੇ ਨਾਲ ਅਸੀਂ ਇਹਨਾਂ ਨੂੰ ਪਾਲਦੇ ਹਾਂ। ਇਹ ਮਨ ਜਲਿਆ ਦੂਜੇ ਦੋਏ, ਇਸ ਦੂਜੇ ਦੋਏ ਤੋਂ ਰੱਬੀ ਏਕਤਾ ਵੱਲ ਮੁੜਨ ਲਈ ਇਨਸਾਨ ਨੂੰ ਕੀ ਕਰਨਾ ਹੋਏਗਾ? ਆਪਣੇ ਮਰਕਜ਼, ਆਪਣੇ ਅਸਲੇ, ਆਪਣੇ ਸੋਮੇ, ਆਪਣੇ ਮੂਲ, ਇੱਕ ਓਮਕਾਰ ਵੱਲ ਮੁੜ ਕੇ ਰੁੱਖ ਕਰਨਾ ਪਏਗਾ। ਮਨ ਦੇ ਖਿਆਲਾਂ, ਮਨ ਦੀਆਂ ਸਿਆਣਪਾਂ, ਮਨ ਦੇ ਨਿਸ਼ਚਿਆਂ, ਭਾਵਨਾਵਾਂ ਅਤੇ ਰੁਚੀਆਂ ਨੂੰ ਮਾਇਕੀ ਰੰਗਤ ਵਾਲੇ ਦੂਜੇ ਭਾਉ ਤੋਂ ਇਲਾਹੀ ਇੱਕ ਓਮਕਾਰ ਵੱਲ ਪ੍ਰੇਰਨ ਵਾਸਤੇ, ਮੋੜਨ ਵਾਸਤੇ ਅਭਿਆਸ ਕਰਨ, ਸਿਮਰਨ ਕਰਨ ਜਾਂ ਧਿਆਉਣ ਦੀ ਕਿਰਿਆ ਨੂੰ ਹੀ, ਘਾਲਣਾ ਨੂੰ ਹੀ ਧਰਮ ਕਿਹਾ ਗਿਆ ਹੈ। ਬਾਹਰਮੁਖੀ ਬਿਰਤੀਆਂ ਦੀਆਂ ਸੂਖਮ ਕਿਰਨਾਂ ਨੂੰ, ਵਾਈਬ੍ਰੇਸ਼ਨਸ ਨੂੰ ਅੰਦਰ ਵੱਲ ਮੋੜ ਮੋੜ ਕੇ, ਇੰਟਰਨਲ ਕਰਕੇ ਇਕਾਗਰ ਚਿੱਤ ਹੋ ਕੇ ਸਿਮਰਨ ਕਰਨਾ ਅਤੇ ਅੰਤਰ ਆਤਮੇ ਵੱਸ ਦੀ ਜਿਉਂਦੀ ਜਾਗਦੀ ਜੋਤ, ਜਿਹਨੂੰ ਗੁਰਬਾਣੀ ਵਿੱਚ ਜੀਵਨ ਰੋਂ, ਪ੍ਰੇਮ ਪ੍ਰਕਾਸ਼, ਸ਼ਬਦ, ਹੁਕਮ ਜਾਂ ਨਾਮ ਕਿਹਾ ਗਿਆ ਹੈ, ਉਸਨੂੰ ਪਰਸਣਾ, ਉਹਦੇ ਨਾਲ ਛੂਹਣਾ, ਉਹਨੂੰ ਜਗਾਉਣਾ, ਉਹਨੂੰ ਬੁੱਝਣਾ, ਸੀਝਣਾ, ਪਹਿਚਾਨਣਾ ਅਤੇ ਮਾਣਨਾ, ਇਹ ਜਗਿਆਸੂ ਦਾ ਅੰਤਰਮੁਖੀ ਇੱਕੋ ਇੱਕ ਆਤਮਿਕ ਧਰਮ ਹੈ। ਸੋ ਗੁਰਮੁਖ ਪਿਆਰਿਆਂ ਨੇ ਕਿੰਨੇ ਡੂੰਘਾਈ ਵਿੱਚ ਜਾ ਕੇ ਇਸ ਸੂਖਮ ਨੁਕਤੇ ਨੂੰ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਇਹ ਸਰਬੱਗ ਇਲਾਹੀ ਵਿਸ਼ਵ ਧਰਮ ਕੀ ਹੈ? ਬਾਹਰਮੁਖੀ ਬਿਰਤੀਆਂ ਦੀਆਂ ਸੂਖਮ ਕਿਰਨਾਂ ਨੂੰ ਅੰਦਰ ਵੱਲ ਮੋੜ ਮੋੜ ਕੇ ਇਕਾਗਰ ਚਿੱਤ ਹੋ ਕੇ ਸਿਮਰਨ ਕਰਨਾ, ਅੰਤਰ ਆਤਮੇ ਵਸਦੀ ਜਿਉਂਦੀ ਜਾਗਦੀ ਜੋਤ, ਜਿਹਨੂੰ ਕਿ ਜੀਵਨ ਰੋਂ, ਸ਼ਬਦ, ਹੁਕਮ, ਨਾਮ ਕਿਹਾ ਗਿਆ ਹੈ, ਉਹਨੂੰ ਪਰਸਣਾ, ਛੋਣਾ, ਜਗਾਉਣਾ, ਬੁੱਝਣਾ, ਸੀਝਣਾ, ਪਹਿਚਾਨਣਾ, ਮਾਨਣਾ, ਇਹ ਜਗਿਆਸੂ ਦਾ ਅੰਤਰਮੁਖੀ ਇੱਕੋ ਇੱਕ ਆਤਮਿਕ ਧਰਮ ਹੈ। ਜਦ ਤੱਕ ਇਨਸਾਨ ਇਸ ਨਾਲ ਲਿਖੇ ਆਤਮਿਕ ਧਰਮ ਨੂੰ ਜਾਂ ਸ਼ਬਦ ਨੂੰ ਨਹੀਂ ਪਛਾਣਦਾ, ਇਲਾਹੀ ਪ੍ਰੀਤ ਡੋਰੀ ਦੀ ਤਾਰ ਵਿੱਚ ਨਹੀਂ ਪਰੋਇਆ ਜਾਂਦਾ ਅਤੇ ਇਲਾਹੀ ਪ੍ਰੀਤ ਡੋਰੀ ਦੀ ਤਾਰ ਵਿੱਚ ਨਹੀਂ ਪਰੋਇਆ ਜਾਂਦਾ ਤਾਂ ਇਲਾਹੀ ਹੁਕਮ ਜਾਂ ਜੀਵਨ ਰੋਂ ਵਿੱਚ ਉਹ ਸੁਰ ਨਹੀਂ ਹੁੰਦਾ। ਤਦ ਤੱਕ ਉਹਦੇ ਵਿੱਚ ਦੂਜਾ ਪਾਉ, ਵੱਖਰਾਪਣ, ਭਿੰਨਤਾ, ਮਾਇਕੀ ਭਰਮ ਭੁਲਾਵੇ, ਹੋਮੇ ਅਤੇ ਇਹਨਾਂ 'ਤੇ ਉਪਜੇ ਹੋਏ ਭਿਆਨਕ ਔਗਣ ਜਿਵੇਂ ਈਰਖਾ, ਦਵੈਤ, ਨਫ਼ਰਤ, ਖੁਦਗਰਜ਼ੀ, ਲੜਾਈਆਂ, ਝਗੜੇ, ਜ਼ੁਲਮ ਆਦਿ ਵਿੱਚ ਗਲਤਾਨ ਹੋ ਕੇ ਦੁਖੀ ਹੁੰਦਾ ਰਹੇਗਾ, ਭਾਵੇਂ ਉੱਪਰੋਂ ਉੱਪਰੋਂ ਕਿੰਨੇ ਵੀ ਧਾਰਮਿਕ ਭੇਖ ਜਾਂ ਕਰਮ ਕਾਂਡ ਕਰਦਾ ਫਿਰੇ। ਜਬ ਲਗ ਹੁਕਮ ਨਾ ਬੁੱਝਤਾ तब ही लो दुखिया, गुरमिल हुकम पछाणिया, तब ही ते सुखिया। जिवें जद साडा हथ बिजली दी जूंदी तार नू छूंदा है तां सानू इक झटका शौक लगदा है, शरीर विच जबरदस्त झरनाहट हुंदी है, क्योंकि शरीर उस बिजली दी प्रबल शक्ति हायर वोल्टेज नू सहार नहीं सकता ते कई तरह दीआं अनोखियां शरीरक हरकतां करदा है। इस बिजली दी छो दी अंतरीव झरनाहट नू ओही जान बुझ सकता है जिन्हूं बिजली दी छो दा निजी तजर्बा परसनल एक्सपीरियंस होया होवे। बाकी तां असीं एवें अंदाजा जिहा जां ख्याली मनोकल्पत ज्ञान ही घोटदे हां। जिस लागी पीर पिरम की सो जाने जरिया, मन की बिरथा मन ही जाने, अवर के जाने को पीर परैया। एन इस तरह साडे अंदर ओ इलाही जोत जीवन रौ शब्द जोत प्रकाश हुकम जा नाम रब रिया भरपूर है। सानू ओदी सोझी नहीं एदी छो दा निजी तजर्बा तां किते रिया। इनू सिर्फ अंतर आत्मे अनुभव द्वारा ही बुझया सीझया पहचानिया माणिया मन्या जा कमाया जा सकता है। पर असी आपो अपनी सीमित बुद्धि अनुसार अधूरे मनोकल्पत निश्चया ते फोके खुशक ज्ञान विच संतुष्ट हो के भले भलेरे ते धार्मिक प्रचारक बने फिरते हैं। ज्ञान ध्यान सब कोई रवे, बंधन बंधया सब जग पवे। ज्ञान ज्ञान कथे सब कोई, कथ कथ बाद करे दुख होई। कथनी बदनी करता फिरे, हुक्मे मूल न बुझे अंधा कच निकच। असल विच आत्मिक बिजली जा नाम दी छो जा नाम दा गजना ए निजी तजर्बे द्वारा प्रेम स्वैपना दा रंग रस चाओ मानना एही जग्यासू दा नाल लिखिया होया आत्मिक धर्म है। इस इलाही प्रीत डोरी दी सहज चाल डिवाइन ग्रेविटी जा हुकम नू पहचानना अनुभव करना एदे नाल सुर होना इनट्यून होना पाणे विच चलना इनू कमाउणा ही इंसान दा इक्को इक असली आत्मिक ते सरबग इलाही धर्म है, जिन्हों गुरमुख प्यारियां दी संगत विच ही जानिया मन्या ते कमाया जा सकता है। वाहिगुरु जी का खालसा, वाहिगुरु जी की फतह।